ਗੌੜੀ ਮਹੱਲਾ ਪੰਜਵਾਂ। ਗੌੜੀ ਰਾਗ ਦੇ ਵਿੱਚ ਪੰਚਮ ਪਿਤਾ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਇੱਥੇ ਦੋ ਵਾਰੀ ਲਿਖਿਆ ਹੋਇਆ ਕਰ ਕਰ ਟਹਿਲ। ਇੱਕ ਕੱਕਾ ਰਾਰਾ ਮੁਕਤਾ ਹੈ, ਇੱਕ ਰਾਰੇ ਸਿਹਾਰੀ ਹੈ। ਕਰ ਕਰ ਟਹਿਲ, ਪਹਿਲੇ ਕਰ ਦਾ ਮਤਲਬ ਹੱਥ, ਫਿਰ ਕਰ ਟਹਿਲ, ਹੱਥਾਂ ਦੇ ਕਰਕੇ ਸੇਵਾ ਟਹਿਲ ਕਰੋ। ਇਹ ਪਾਠ ਇਸ ਤਰ੍ਹਾਂ ਹੈ, ਕਰ ਕਰ ਟਹਿਲ ਰਸਨਾ ਗੁਣ ਗਾਵੋ। ਕਹਿੰਦੇ ਕਰ ਹੱਥਾਂ ਦੇ ਨਾਲ, ਕਰ ਟਹਿਲ, ਟਹਿਲ ਸੇਵਾ ਕਰ, ਸੇਵਾ ਕਰਦਾ ਹੋਇਆ ਗੱਲਾਂ ਨਾ ਕਰ, ਇਧਰਲੀਆਂ ਉਧਰਲੀਆਂ ਗੱਲਾਂ ਨਾ ਕਰ, ਰਸਨਾ ਗੁਣ ਗਾਵੋ। ਰਸਨਾ ਦੇ ਨਾਲ ਬਾਣੀ ਪੜ੍ਹੋ, ਸਤਨਾਮ ਵਾਹਿਗੁਰੂ ਕਹੋ, ਵਾਹਿਗੁਰੂ ਜੀ ਪ੍ਰਸ਼ਾਦਾ ਵਾਹਿਗੁਰੂ ਜੀ। ਅਤੇ ਹੋਰ ਕੋਈ ਸੇਵਾ ਕਰਦੇ ਹਾਂ ਤਾਂ ਜਪਜੀ ਸਾਹਿਬ, ਚੌਪੀ ਸਾਹਿਬ, ਆਨੰਦ ਸਾਹਿਬ, ਜਾਪ ਸਾਹਿਬ, ਕੋਈ ਵੀ ਪਾਠ ਕੀਤਾ ਜਾ ਸਕਦਾ, ਜਾਂ ਫਿਰ ਸਤਨਾਮ ਵਾਹਿਗੁਰੂ ਜਾਂ ਵਾਹਿਗੁਰੂ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਜਾਪ ਕਰ ਸਕਦੇ ਹਾਂ। ਵੈਸਾ ਸਤਿਗੁਰੂ ਮਹਾਰਾਜ ਨੇ ਜਿਵੇਂ ਲਿਖਿਆ, ਜਲੇ ਹੈ, ਥਲੇ ਹੈ, ਪੀਤ ਹੈ, ਅਪੇ ਹੈ, ਪ੍ਰਭੂ ਹੈ, ਅਜੂ ਹੈ, ਆਦੇਸ਼ ਹੈ, ਅਪੇਸ਼ ਹੈ, ਇਹ ਵੀ ਉਹਦੇ ਗੁਣ ਗਾਉਣੇ ਨੇ। ਜਲੇ ਹਰੀ, ਥਲੇ ਹਰੀ, ਉਭੇ ਹਰੀ, ਨਭੇ ਹਰੀ, ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ, ਜਿਵੇਂ ਮਹਾਰਾਜ ਨੇ ਜਿਵੇਂ ਜਿਵੇਂ ਬਚਨ ਕੀਤੇ ਨੇ, ਪੰਗਤੀ ਦੇ ਨਾਲ ਪੜ੍ਹੋ। ਪਰਮੇਸ਼ੁਰ ਦੇ ਸਾਰੇ ਹੀ ਨਾਮ ਨੇ ਅਸਲ ਵਿੱਚ। ਜਿਹੜੇ ਥੱਲੇ ਥੱਲੇ ਵਾਲੇ ਬੰਦੇ ਆ, ਉਹਨਾਂ ਦੀ ਗੱਲ ਅਲੱਗ ਹੈ। ਉਹ ਕੱਟੜਵਾਦੀ ਜਿਹੜੇ ਲੋਕ ਨੇ ਜਾਂ ਜਿਨ੍ਹਾਂ ਨੂੰ ਸਮਝ ਨਹੀਂ ਹੈ, ਜਿੰਨੇ ਵੀ ਨਾਮ ਪਰਮੇਸ਼ੁਰ ਦੇ ਗੁਰੂ ਗ੍ਰੰਥ ਸਾਹਿਬ 'ਚ ਆਏ ਨੇ, ਇਹ ਆਪ ਮਹਾਰਾਜ ਕਹਿੰਦੇ ਨੇ ਭਾਈ ਇਹ ਸਾਰੇ ਨਾਂ ਸਾਡੇ ਹੀ ਹੈ, ਅਕਾਲ ਪੁਰਖ ਜੀ ਦੇ ਨਾਮ ਨੇ। ਰਾਮ ਗੋਬਿੰਦ ਜਪੈਂਦਿਆਂ ਹੋਆ ਮੁੱਖ ਪਵਿੱਤਰ, ਨਾਰਾਇਣ ਨਾਰਾਇਣ ਨਾਰਾਇਣ, ਸਤਿਗੁਰੂ ਨੇ ਜਿਵੇਂ ਉਚਾਰਨ ਕੀਤਾ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਇਹ ਜਿੰਨੇ ਵੀ ਪਰਮੇਸ਼ੁਰ ਦੇ ਨਾਮ ਨੇ ਸਤਿਗੁਰੂ ਮਹਾਰਾਜ ਨੇ ਉਚਾਰਨ ਕੀਤੇ ਨੇ ਮਾਰੂ ਮਹੱਲਾ ਪੰਜਵਾਂ ਵਿੱਚ। ਉੱਥੇ ਜਾ ਕੇ ਸਤਿਗੁਰੂ ਨੇ ਅਖੀਰ 'ਤੇ ਕਿਹਾ ਹੈ, ਕਿਰਤਮ ਨਾਮ ਕਥੇ ਤੇਰੇ ਜਿਹਬਾ, ਸਤ ਨਾਮ ਤੇਰਾ ਪਰਾ ਪੂਰਬਲਾ। ਇਹ ਸਾਰੇ ਨਾਮ ਪਰਮੇਸ਼ੁਰ ਦੇ ਹੀ ਹਨ। ਆਮ ਜਿਹੜੇ ਬੰਦੇ ਇਸ ਪਾਸੇ ਨਵੇਂ ਨਵੇਂ ਲੱਗਦੇ ਨੇ ਜਾਂ ਬਹੁਤ ਆਪਣੇ ਆਪ ਨੂੰ ਸਮਝਦੇ ਨੇ ਵੀ ਅਸੀਂ ਬਹੁਤ ਸਿਆਣੇ ਹਾਂ, ਉਹ ਬਹੁਤ ਤਰ੍ਹਾਂ ਦੀਆਂ ਗੱਲਾਂ ਬਣਾ ਕੇ ਬਹੁਤ ਤਰ੍ਹਾਂ ਦੀ ਕਈ ਵਾਰ ਨਿੰਦਾ ਵੀ ਕਰ ਜਾਂਦੇ ਵਿੱਚ, ਇਹ ਨਾਮ ਨਹੀਂ ਸੀ ਹੋਣਾ ਚਾਹੀਦਾ, ਵਾਹਿਗੁਰੂ ਹੀ ਹੋਣਾ ਚਾਹੀਦਾ ਸੀ, ਕੋਈ ਕੁਛ ਬੋਲਦਾ ਕੋਈ ਕੁਛ ਬੋਲਦਾ, ਉਹ ਉਹਨਾਂ ਦੀ ਆਪਣੀ ਮੱਤ ਹੈ। ਜਦੋਂ ਆਪਾਂ ਪਿਆਰ ਅਤੇ ਪ੍ਰੇਮ ਵਿੱਚ ਆਉਂਦੇ ਹਾਂ ਉਦੋਂ ਅਸੀਂ ਪਰਮੇਸ਼ੁਰ ਦੇ ਨਾਮ ਨੂੰ, ਗੁਰਮੰਤਰ ਹੈ ਵਾਹਿਗੁਰੂ, ਗੁਰਮੰਤਰ ਜੋ ਗੁਰਾਂ ਨੇ ਦਿੱਤਾ ਹੈ ਇਹ ਵੀ ਜਪਣਾ, ਪਰ ਸਾਰੇ ਨਾਮ ਉਹਦੇ ਨੇ, ਉਹ ਪ੍ਰਸੰਨ ਹੁੰਦਾ ਆਪਣੇ ਨਾਮਾਂ ਨੂੰ ਸੁਣ ਕੇ। ਦਸਵੇਂ ਪਾਤਸ਼ਾਹ ਨੇ ਜਿਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਵਿੱਚ ਸਾਰਾ ਕੁਛ ਹੀ ਪਾਇਆ, ਨੌਵੇਂ ਪਾਤਸ਼ਾਹ ਸਲੋਕ, ਫਿਰ ਨੌਵੇਂ ਪਾਤਸ਼ਾਹ ਦੀ ਬਾਣੀ, ਅਥਵਾ ਦਸਮ ਗ੍ਰੰਥ ਵਿੱਚ ਮਹਾਰਾਜ ਨੇ ਜੋ ਜਾਪ ਸਾਹਿਬ ਲਿਖਿਆ ਹੈ, ਅਕਾਲ ਉਸਤਤ ਲਿਖਿਆ ਹੈ, ਬਹੁਤ ਅੱਗੇ ਵਿਚਿੱਤਰ ਨਾਟਕ ਬਾਣੀ ਲਿਖੀ ਹੈ, ਜੋ ਗੁਰਾਂ ਨੇ ਲਿਖਿਆ ਹੈ ਉਹ ਈਰਖਾ ਤੋਂ ਰਹਿਤ ਹੋ ਕੇ ਸ੍ਰਿਸ਼ਟੀ ਦਾ ਮਾਲਕ ਹੋਣ ਦੇ ਨਾਤੇ ਪਿਤਾ ਰੂਪ ਹੋ ਕੇ ਲਿਖਿਆ। ਪਰ ਜਿਹੜੇ ਥੱਲੇ ਥੱਲੇ ਵਾਲੇ ਲੋਕ ਨੇ, ਈਰਖਾ ਦਵੈਸ਼ ਮਨ ਦੇ ਅੰਦਰ ਭਰੀ ਹੋਈ ਹੈ, ਉਹ ਆਪਣੇ ਢੰਗ ਨਾਲ ਸੋਚਦੇ ਨੇ। ਸਤਿਗੁਰੂ ਮਹਾਰਾਜ ਦੇ ਮਨ ਅੰਦਰ ਕੋਈ ਕਿਸੇ ਪ੍ਰਤੀ ਵੀ ਈਰਖਾ ਨਹੀਂ ਹੈ। ਜੇ ਗੁਰੂ ਸਾਹਿਬ ਕਿਸੇ ਨੂੰ ਮਾੜਾ ਸਮਝਦੇ ਹੁੰਦੇ ਤਾਂ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੋਰ ਨਾ ਕਿਸੇ ਦਾ ਨਾਮ ਲਿਖਦੇ, ਕਿਸੇ ਦਾ ਵੀ ਨਾਮ ਨਾ ਲਿਖਦੇ, ਦਸਮ ਗ੍ਰੰਥ ਲਿਖਦੇ ਹੀ ਨਾ। ਮਹਾਰਾਜ ਨੇ ਈਰਖਾ ਰਹਿਤ ਹੋ ਕੇ ਸਾਰਾ ਕੁਛ ਕੀਤਾ, ਕਿਉਂਕਿ ਪਰਮੇਸ਼ੁਰ ਨੂੰ ਕਿਸੇ ਨਾਲ ਵੈਰ ਨਹੀਂ। ਉਹਨਾਂ ਨੂੰ ਸਮਝਣ ਦਾ ਯਤਨ ਕਰੀਏ, ਆਪਣੀ ਨੀਵੀਂ ਜਿਹੀ ਬੁੱਧੀ ਨੂੰ ਜਿਹੜੀ ਬਿਲਕੁਲ ਹੀ ਬੁੱਝੀ ਹੋਈ ਹੈ ਇਹਨੂੰ ਹੋਰ ਉੱਪਰ ਉਠਾਈਏ, ਤਾਂ ਕਿ ਆਪਾਂ ਉਹਨਾਂ ਨੂੰ ਸਮਝ ਸਕੀਏ, ਉਹਨਾਂ ਨੂੰ ਛੋਟੇ ਨਾ ਬਣਾਈਏ। ਉਹ ਵੱਡੇ ਨੇ ਅਤੇ ਵੱਡਿਆਂ ਦੀ ਸੋਚ ਬਹੁਤ ਜ਼ਿਆਦਾ ਵੱਡੀ ਹੈ, ਜਿੱਥੇ ਤੱਕ ਸਾਡੀ ਸੋਚ ਕੰਮ ਹੀ ਨਹੀਂ ਕਰ ਸਕਦੀ, ਉਹਨਾਂ ਬਰਾਬਰ ਕੋਈ ਵੀ ਜਾ ਨਹੀਂ ਸਕਦਾ। ਇਸ ਕਰਕੇ ਇੱਕ ਵਾਰ ਫਿਰ ਦੁਬਾਰਾ ਸਾਰੀ ਸੰਗਤ ਜਿਹੜੇ ਗੁੰਮਰਾਹ ਹੋ ਚੁੱਕੇ ਨੇ ਉਹ ਸੋਚਿਆ ਕਰੋ ਬੈਠ ਕੇ ਕਿ ਉਹਨਾਂ ਦੀ ਉੱਚਤਾਈ ਕਿੰਨੀ ਕੁ ਹੈ। ਇਸ ਗੱਲ ਦੀ ਸਮਝ ਲੱਗਣੀ ਹੈ ਜੇ ਸੇਵਾ ਕਰਾਂਗੇ ਗੁਰੂ ਘਰ 'ਚ, ਜੇ ਆਪਾਂ ਸਿਮਰਨ ਕਰਾਂਗੇ, ਜੇ ਨਿਤਨੇਮ ਪੂਰਾ ਕਰੀਏ, ਭਗਤੀ ਕਰੀਏ, ਤਾਂ ਆਪਾਂ ਨੂੰ ਜਾ ਕੇ ਇਹਨਾਂ ਚੀਜ਼ਾਂ ਦੀ ਸਤਿਗੁਰੂ ਕਹਿੰਦੇ ਸਮਝ ਲੱਗਣੀ ਹੈ। ਚਰਨ ਠਾਕੁਰ ਕੈ ਮਾਰਗ ਧਾਵਾ। ਹੱਥ ਵੀ ਸਫਲੇ ਕਰਨੇ ਨੇ, ਜ਼ੁਬਾਨ ਵੀ ਸਫਲੀ ਕਰਨੀ ਹੈ, ਅਤੇ ਪੈਰਾਂ ਕਰਕੇ ਠਾਕੁਰ ਪਰਮਾਤਮਾ ਦੇ ਰਸਤੇ ਪਰ ਧਾਵੋ ਹੁੰਦਾ, ਦੌੜ ਨਾ ਕਰੋ, ਉਹਦੇ ਰਸਤੇ ਤੇ ਚਲੋ ਜੋ ਗੁਰਾਂ ਨੇ ਦੱਸਿਆ ਹੋਇਆ ਮਾਰਗ ਹੈ। ਗੁਰਮਤ ਜਿਹੜਾ ਗਾਡੀ ਰਾਹ ਚਲਾਇਆ ਪਰਮਾਤਮਾ ਨੇ, ਕਿਰਪਾ ਕੀਤੀ ਹੈ, ਇਹਦੇ ਉੱਤੇ ਚੱਲਣਾ ਕਰੋ। ਜਿੰਨੀ ਆਪਣੀ ਬੁੱਧੀ ਦੀ ਸਮਝ ਹੈ ਉਹਨੂੰ ਇੱਕ ਪਾਸੇ ਰੱਖ ਕੇ ਜੋ ਗੁਰੂ ਗ੍ਰੰਥ ਸਾਹਿਬ ਦੀਆਂ ਪੰਗਤੀਆਂ ਨੇ, ਅਸਲ ਵਿੱਚ ਇਹ ਮਾਰਗ ਹੈ। ਆਪਾਂ ਕੀ ਕਰਦੇ ਹਾਂ, ਆਪਣੀ ਬੁੱਧੀ ਨੂੰ ਮੂਹਰੇ ਰੱਖ ਲੈਂਦੇ ਹਾਂ ਔਰ ਆਪਣੀ ਬੁੱਧੀ ਮੁਤਾਬਕ ਸੋਚੀ ਜਾਂਦੇ ਰਹਿੰਦੇ ਹਾਂ, ਅਤੇ ਸਾਡੀ ਬੁੱਧੀ ਦਾ ਜਿਹੜਾ ਸੋਚਣਾ ਹੈ ਉਹ ਸਾਡੀ ਗਲਤੀ। ਗੁਰਮਤ ਇਹਨੂੰ ਨਹੀਂ ਕਹਿੰਦੇ ਕਿ ਆਪਣੀ ਬੁੱਧੀ ਨਾਲ ਸੋਚ ਕੇ ਮੈਂ ਗੁਰਮਤ ਬਣਾਉਣੀ। ਗੁਰਮਤ ਉਹ ਹੈ ਜੋ ਗੁਰੂ ਗ੍ਰੰਥ ਸਾਹਿਬ ਦੀਆਂ ਪੰਗਤੀਆਂ ਵਿੱਚ ਲਿਖੀ ਹੋਈ ਹੈ। ਮੇਰੀ ਬੁੱਧੀ ਤੁੱਛ ਹੋ ਸਕਦੀ ਹੈ, ਗਲਤ ਸੋਚ ਸਕਦਾ ਮੈਂ, ਮੇਰਾ ਮਨ ਕੁਛ ਹੋਰ ਹੀ ਕਹਿ ਸਕਦਾ, ਪਰ ਸਤਿਗੁਰੂ ਮਹਾਰਾਜ ਕਹਿੰਦੇ ਨੇ ਤੁੱਛ ਬੁੱਧੀ ਨੂੰ ਇੱਕ ਪਾਸੇ ਰੱਖ ਦਿਓ, ਅਤੇ ਤੁੱਛ ਬੁੱਧੀ ਦਾ ਪ੍ਰਕਾਸ਼ ਤਾਂ ਦੀਵੇ ਤੋਂ ਵੀ ਥੋੜ੍ਹਾ, ਅਤੇ ਅਕਾਲ ਪੁਰਖ ਵਾਹਿਗੁਰੂ ਦੀ ਬਾਣੀ ਦਾ ਪ੍ਰਕਾਸ਼ ਕਰੋੜਾਂ ਸੂਰਜਾਂ ਜਿੰਨਾ। ਇਸ ਕਰਕੇ ਇਸ ਸੂਰਜ ਤੋਂ ਨਵੋਂ ਸੂਰਜ ਸੂਰਜੇ ਤੋਂ ਪ੍ਰਕਾਸ਼ ਲੈ ਕੇ ਗੁਰਮਤ ਰਾਹੀਂ ਆਪਣੀ ਬੁੱਧੀ ਨੂੰ ਵਰਤੋਂ ਕਰੋ। ਵਿਵੇਕ ਬੁੱਧੀ ਸਤਿਗੁਰੂ ਬਣਾ ਦਿੰਦੇ ਨੇ ਇਹਨੂੰ। ਫਿਰ ਜਦੋਂ ਮਨ ਦੇ ਅੰਦਰ ਸ਼ਰਧਾ ਪੈਦਾ ਕਰੀਏ, ਭਾਵਨਾ ਪੈਦਾ ਕਰੀਏ, ਪ੍ਰੇਮ ਪੈਦਾ ਕਰੀਏ, ਫਿਰ ਜਾ ਕੇ ਸਤਿਗੁਰੂ ਦੀ ਕਿਰਪਾ ਹੁੰਦੀ। ਜੇ ਆਪਾਂ ਪਹਿਲਾਂ ਹੀ ਇੱਕ ਦੂਜੇ ਦੇ ਵਿਰੋਧੀ ਬਣ ਕੇ ਚੱਲਦੇ ਹਾਂ, ਈਰਖਾ ਕਰਕੇ ਚੱਲਦੇ ਹਾਂ, ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦਾ ਯਤਨ ਕਰਦੇ ਹਾਂ, ਇੱਕ ਦੂਜੇ ਨੂੰ ਕਹਿੰਦੇ ਵੀ ਖਤਮ ਹੀ ਕਰ ਦੇਣਾ ਸਾਰਾ ਕੁਛ, ਅਸੀਂ ਹੋਈ ਦੁਨੀਆਂ 'ਚ, ਇਹ ਤੁਹਾਡੀ ਮਨਸ਼ਾ ਪੂਰੀ ਹੋਣੀ ਨਹੀਂ, ਕਿਉਂਕਿ ਤੁਸੀਂ ਕਰਤਾ ਪੁਰਖ ਨਹੀਂ ਹੋ। ਅਕਾਲ ਪੁਰਖ ਵਾਹਿਗੁਰੂ ਜਿਹਨੇ ਸ੍ਰਿਸ਼ਟੀ ਬਣਾਈ ਹੈ ਉਹ ਸਾਰਿਆਂ ਦਾ ਮਾਲਕ ਹੈ, ਨਿਰੰਕਾਰ ਮਾਲਕ। ਨਿਰੰਕਾਰ ਨੂੰ ਕੀ ਪਾਉਂਦਾ ਇਹ ਹਾਲੇ ਤੱਕ ਕਿਸੇ ਨੂੰ ਗਿਆਨ ਨਹੀਂ ਹੈ, ਉਹ ਵਾਹਿਗੁਰੂ ਜਾਣੇ ਉਹਨੂੰ ਕੀ ਪਾਉਂਦਾ। ਭਲੋ ਸਮੋ ਸਿਮਰਨ ਕੀ ਬਰੀਆ, ਸਿਮਰਤ ਨਾਮ ਭੈ ਪਾਰ ਉਤਰੀਆ ਰਹਾਉ। ਇਹ 190 ਅੰਕ ਤੇ ਪੰਗਤੀ ਆ ਗਈ ਹੁਣ। ਸਤਿਗੁਰੂ ਮਹਾਰਾਜ ਕਹਿੰਦੇ ਭਲੋ ਸਮੋ, ਇਹੋ ਕਲਯੁਗ ਦਾ ਜਿਹੜਾ ਸਮਾਂ ਭਲਾ ਹੈ। ਕਹਿੰਦੇ ਭਾਈ ਇਹ ਮਨੁੱਖਾ ਦੇਹ ਜਿਹੜੀ ਸਿਮਰਨ ਕਰਨ ਦੀ ਤੇਰੀ ਵਾਰੀ ਹੈ, ਕਲਯੁਗ ਦਾ ਸਮਾਂ ਭਲਾ ਹੈ, ਕਿਉਂਕਿ ਇਹਦੇ 'ਚ ਪ੍ਰਾਪਤੀ ਬਹੁਤ ਛੇਤੀ ਹੁੰਦੀ ਹੈ। ਦੂਜਿਆਂ ਯੁੱਗਾਂ ਵਿੱਚ ਕਈ ਕਈ ਲੱਖ ਵਰਾਂ ਬੈਠੇ ਰਹਿੰਦੇ ਸੀ ਤਾਂ ਨਹੀਂ ਸੀ ਹੁੰਦੀ ਪ੍ਰਾਪਤੀ। ਜਾ ਕੋ ਜੋਗੀ ਖੋਜਤ ਹਾਰੇ, ਪਾਇਓ ਨਾਹੇ ਤੇ ਪਾਰਾ। ਅਥਵਾ ਸਤਿਗੁਰੂ ਕਹਿੰਦੇ ਸੋ ਗਤ ਛਿਨ ਮੈਂ ਪਾਈ। ਕਲਯੁਗ ਦੇ ਵਿੱਚ ਬੜੀ ਛੇਤੀ ਕਿਰਪਾ ਹੁੰਦੀ ਹੈ, ਕਿਉਂਕਿ ਇੱਧਰ ਨੂੰ ਕੋਈ ਲੱਗਦਾ ਹੀ ਨਹੀਂ। ਲੱਗਦਾ ਇਸ ਕਰਕੇ ਨਹੀਂ ਕਿਉਂਕਿ ਉਹਦੇ ਭਾਗਾਂ ਵਿੱਚ ਨਹੀਂ ਹੈ, ਕਰਮਾਂ ਵਿੱਚ ਨਹੀਂ ਹੈ, ਉਹਦੀ ਬੁੱਧੀ ਪੁੱਠੀ ਹੋਈ ਰਹਿੰਦੀ, ਦਿਮਾਗ ਪੁੱਠਾ ਹੀ ਹੋਇਆ ਰਹਿੰਦਾ। ਪਰ ਜੇ ਬੁੱਧੀ ਅਤੇ ਦਿਮਾਗ ਠੀਕ ਰਹੇ ਬੰਦੇ ਦਾ, ਉਹਦੀ ਕਿਰਪਾ ਰਹੇ, ਤਾਂ ਫਿਰ ਦਿਮਾਗ ਆਪਣੇ ਆਪ ਹੀ ਉੱਧਰ ਲੱਗ ਜੇ ਤਾਂ ਪ੍ਰਾਪਤੀ ਹੁੰਦਿਆਂ ਫਿਰ ਦੇਰ ਨਹੀਂ ਲੱਗਦੀ। ਸਤਿਗੁਰੂ ਕਹਿੰਦੇ ਨੇ ਭਲੋ ਸਮੋ ਸਿਮਰਨ ਕੀ ਬਰੀਆ, ਸਿਮਰਤ ਨਾਮ ਭੈ ਪਾਰ ਉਤਰੀਆ। ਨਾਮ ਦੇ ਸਿਮਰਨ ਕਰਨ ਨਾਲ ਹੀ ਭੈਦਾਇਕ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਹੋਵੇਗਾ ਤੇਰਾ, ਰਹਾਉ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ ਮਹਾਰਾਜ। ਨੇਤਰ ਸੰਤਨ ਕਾ ਦਰਸ਼ਨ ਪੇਖ, ਪ੍ਰਭ ਅਵਿਨਾਸ਼ੀ ਮਨ ਮਹਿ ਲੇਖ। ਕੀ ਕਰਨਾ ਚਾਹੀਦਾ ਆਪਾਂ ਨੂੰ ਸਤਿਗੁਰੂ ਅੱਜ ਦੱਸ ਰਹੇ ਨੇ। ਹੱਥਾਂ ਨਾਲ ਕੰਮ ਕਰੋ, ਰਸਨਾਂ ਨਾਲ ਗੁਣ ਗਾਓ, ਪੈਰ ਚਲਾਓ ਉਸ ਮਾਰਗ ਤੇ, ਨਾਮ ਸਿਮਰਨ ਕਰੋ, ਅਤੇ ਅੱਖਾਂ ਨਾਲ ਕੀ ਕਰਨਾ, ਨੇਤਰ ਸੰਤਨ ਕਾ ਦਰਸ਼ਨ ਪੇਖ। ਅੱਖਾਂ ਨਾਲ ਜਿਹੜੇ ਬ੍ਰਹਮ ਗਿਆਨੀ ਮਹਾਂਪੁਰਸ਼ ਨੇ, ਪੂਰਨ ਪੁਰਖ ਨੇ, ਜੇ ਨਾ ਮਿਲਣ ਫਿਰ ਸੰਗਤ ਦੇ ਦਰਸ਼ਨ ਕਰੋ, ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰੋ। ਸੰਤਨ ਬਹੁ ਵਾਚਕ ਹੈ, ਇਸ ਕਰਕੇ ਸੰਗਤ ਵੀ ਹੋ ਸਕਦੀ ਹੈ। ਜੇ ਕਿਤੇ ਸੰਤ ਮਹਾਤਮਾ ਹੋਣ, ਉਹਨਾਂ ਦੇ ਦਰਸ਼ਨ ਮਹਾਰਾਜ ਕਹਿੰਦੇ ਜ਼ਰੂਰ ਕਰਨੇ ਚਾਹੀਦੇ ਨੇ, ਕਿਉਂਕਿ ਜੇ ਕੋਈ ਫਾਇਦਾ ਹੈ ਤਾਂ ਹੀ ਉਹ ਸਤਿਗੁਰੂ ਲਿਖਦੇ ਨੇ। ਜੇ ਨਾ ਫਾਇਦਾ ਹੁੰਦਾ ਫਿਰ ਸਤਿਗੁਰੂ ਹੀ ਕਹਿ ਦਿੰਦੇ। ਇੱਕ ਜਿਹੜੇ ਬਹੁਤੇ ਲੋਕ ਆਪਣੀ ਸਾਨੂੰ ਸਿੱਖਿਆ ਦੇਣ ਦਾ ਯਤਨ ਕਰਦੇ ਨੇ, ਉਹ ਭਾਈ ਆਪਣੀ ਸਿੱਖਿਆ ਆਪਣੇ ਕੋਲ ਰੱਖਿਆ ਕਰੋ। ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹਾਂ, ਕਿਸੇ ਆਮ ਬੰਦੇ ਦੇ ਨਹੀਂ। ਜੇ ਕੋਈ ਕੱਲ੍ਹ ਨੂੰ ਉੱਠ ਕੇ ਕੋਈ ਕੁਛ ਕਹਿ ਦਿੰਦਾ, ਕੋਈ ਕੁਛ ਕਹਿ ਦਿੰਦਾ, ਉਹ ਨਹੀਂ ਅਸੀਂ ਸੁਣਨੀ, ਨਾ ਹੀ ਤੁਸੀਂ ਕੋਈ ਸੁਣੋ ਹੀ। ਜੋ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਇਹੀ ਸੁਣਨਾ। ਐਂ ਤਾਂ ਹਰੇਕ ਬੰਦਾ ਦੁਨੀਆਂ ਅੰਦਰ ਹਰੇਕ ਨਹੀਂ ਕਹਿਣਾ ਮੈਂ ਸਿਆਣਾ ਮੈਨੂੰ ਸੁਣੋ, ਮੈਂ ਸਿਆਣਾ ਮੈਨੂੰ ਸੁਣੋ, ਸਿਆਣਪ ਦੀਆਂ ਲੋਕਾਂ ਨੇ ਲਿਖ ਲਿਖ ਕੇ ਪੁਸਤਕਾਂ ਭਰ ਰੱਖੀਆਂ ਨੇ, ਪਰ ਉਹ ਪੁਸਤਕਾਂ ਸਾਰੀਆਂ ਹੀ ਐਵੇਂ ਭਾਰ ਹੀ ਹੈ, ਵਾਧੂ ਬੇਅਰਥ, ਬਹੁਤ ਸਾਰੀਆਂ ਗੱਲਾਂ ਆਪਣੀ ਬੁੱਧੀ ਨਾਲ ਲਿਖ ਦਿੱਤੀਆਂ ਉਹਦੇ ਵਿੱਚ। ਜਦੋਂ ਕਿ ਗੁਰੂ ਗ੍ਰੰਥ ਸਾਹਿਬ ਹਾਜ਼ਰ ਹੈ, ਜਾਂ ਤਾਂ ਹੁੰਦਾ ਵੀ ਗੁਰੂ ਗ੍ਰੰਥ ਸਾਹਿਬ ਹਾਜ਼ਰ ਨਹੀਂ ਹੈਗੇ, ਮਹਾਰਾਜ ਤਾਂ ਹਾਜ਼ਰ ਬੈਠੇ ਸਾਡੇ ਕੋਲ, ਜਾਣੋ ਸਾਨੂੰ ਲੋੜ ਹੋਊਗੀ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਹੀ ਬੇਨਤੀ ਕਰਕੇ ਪੁੱਛਾਂਗੇ। ਇਹਨਾਂ ਨਾਲੋਂ ਵੱਡਾ ਕੌਣ ਹੈ? ਮਹਾਰਾਜ ਹੀ ਦੱਸਣਗੇ ਸਾਨੂੰ। ਸਤਿਗੁਰੂ ਅੱਜ ਦੱਸ ਰਹੇ ਨੇ ਕਿ ਅੱਖਾਂ ਦੇ ਨਾਲ ਮਹਾਤਮਾ ਦੇ ਦਰਸ਼ਨ ਕਰਨੇ ਨੇ ਅਤੇ ਪ੍ਰਭ ਅਵਿਨਾਸ਼ੀ ਮਨ ਮਹਿ ਲੇਖ, ਵਾਹਿਗੁਰੂ ਨੂੰ ਆਪਣੇ ਮਨ ਦੇ ਵਿੱਚ ਲੇਖ ਲਿਖਣਾ ਭਾਵ ਜਾਣਨਾ ਕਰ, ਅਥਵਾ ਮਨ ਦੇ ਅੰਦਰ ਦੇਖ, ਨੀਵੀਂ ਪਾ ਕੇ ਆਪਣੇ ਗਰੀਬਾਨ ਮਹਿ ਸਿਰ ਨੀਵਾਂ ਕਰ ਦੇਖ, ਹਿਰਦੈ ਹੀ ਲਿਖ ਲੇਹੋ, ਕਲੋ ਮਸਾਜਨੀ ਕਿਆ ਸਦਾਈ ਹੈ, ਹਿਰਦੈ ਹੀ ਲਿਖ ਲੇਹੋ। ਆਪਣੇ ਹਿਰਦੇ ਦੇ ਵਿੱਚ ਦੇਖੋ, ਵਾਹਿਗੁਰੂ ਮੰਤਰ ਨੂੰ ਵੀ ਦੇਖੋ, ਲਿਖ ਵੀ ਲਓ। ਮਹਾਰਾਜ ਕਹਿੰਦੇ ਨੇ ਸੁਣ ਕੀਰਤਨ ਸਾਧ ਪਹਿ ਜਾਏ, ਕਹਿੰਦੇ ਸਾਧ ਸੰਗਤ ਵਿੱਚ ਜਾ ਕੇ, ਸਤਿਗੁਰਾਂ ਕੋਲ ਜਾ ਕੇ ਜਾਂ ਸੰਤਾਂ ਮਹਾਤਮਾ ਕੋਲ ਜਾ ਕੇ ਕੀਰਤਨ ਸੁਣਿਆ ਕਰ। ਇਹ ਅਲੱਗ ਅਲੱਗ ਕਿਉਂ ਕਿਹਾ? ਕਈ ਥਾਵਾਂ ਦੇ ਉੱਤੇ ਇਹੋ ਜਿਹੇ ਇਲਾਕੇ ਨੇ ਜਿੱਥੇ ਕੋਈ ਰਾਗੀ ਨਹੀਂ ਜਾਂਦਾ, ਰਾਗੀ ਉੱਥੇ ਜਾਣਗੇ ਜਿੱਥੇ ਚਾਰ ਪੈਸੇ ਮਿਲਣਗੇ। ਕਈ ਥਾਵਾਂ 'ਤੇ ਸਾਧੂ ਸੰਤ ਨਹੀਂ ਜਾਂਦੇ, ਉਹ ਕਹਿੰਦੇ ਉੱਥੇ ਚਾਰ ਕੁ ਬੰਦੇ ਆ, ਉੱਥੇ ਜਿਹੜਾ ਦੀਵਾਨ ਨਹੀਂ ਲੱਗਣਾ। ਅਸੀਂ ਸਾਰੇ ਘੁੰਮਦੇ ਰਹਿੰਦੇ ਹਾਂ, ਬਹੁਤ ਇਲਾਕੇ ਘੁੰਮਣ ਕਰਕੇ ਪਤਾ, ਸਥਿਤੀ ਦੇਖਣੀ ਪੈਂਦੀ ਕਿੱਥੇ ਕਿਹੜੀ ਹੈ। ਕਈ ਥਾਵਾਂ 'ਤੇ ਦੇਖਿਆ ਜਾ ਕੇ ਕਿ ਸਿੱਖਾਂ ਦੇ ਚਾਰ ਪੰਜ ਹੀ ਘਰ ਹੁੰਦੇ ਨੇ। ਜਿਵੇਂ ਇੱਕ ਵਾਰੀ ਭੋਪਾਲ ਦੇ ਪਰਲੇ ਪਾਸੇ ਗਏ, ਭੋਪਾਲ ਕੋਈ ਕਥਾ ਕਰਦੇ ਸੀ ਮਹਾਂਪੁਰਖ ਜਦੋਂ, ਤਾਂ ਅਸੀਂ ਵੀ ਗਏ ਤਾਂ ਮੱਧ ਪ੍ਰਦੇਸ਼ ਦੇ ਵਿੱਚ ਇੱਕ ਸਿੰਘ ਆਇਆ, ਕਹਿੰਦੇ ਸਾਡੇ ਇੱਥੇ 40 ਕਿਲੋਮੀਟਰ 'ਤੇ ਘਰ ਹੈ, 3-4 ਘਰ ਆ ਸਾਡੇ, ਗੁਰੂ ਘਰ ਵੀ ਬਣਾਇਆ ਹੋਇਆ, ਉੱਥੇ ਚਲੋ। ਉਹ ਸਿੰਘ ਸੀ ਪਟਿਆਲੇ ਦੇ ਰਹਿਣ ਵਾਲਾ, ਭਾਈ ਗੁਰਮੁਖ ਸਿੰਘ। ਸੋ ਇਸ ਤਰ੍ਹਾਂ ਜਦੋਂ ਉੱਥੇ ਗਏ ਤਾਂ ਉਹਨਾਂ 4 ਕੀ ਘਰ ਸੀ, ਗੁਰੂ ਘਰ ਵੀ ਉਹਨਾਂ ਬਣਾਇਆ, ਠੀਕ ਹੈ, ਪਰ ਉਹ ਕਹਿੰਦਾ ਸਾਡੇ ਕੋਲ ਕੋਈ ਸਾਧੂ ਸੰਤ ਰਾਗੀ ਕਥਾ ਵਾਚ ਕੀਰਤੀਆਂ ਕੋਈ ਨਹੀਂ ਆਉਂਦਾ, ਆਪ ਹੀ ਪ੍ਰਕਾਸ਼ ਕਰਦੇ, ਆਪ ਹੀ ਪਾਠ ਕਰਦੇ। ਮੌਕੇ ਮੌਕੇ ਦੀ ਥਾਂ ਦੇਖਣੀ ਪੈਂਦੀ ਹੈ। ਹੁਣ ਇੱਥੇ ਕਿ ਸੰਤਾਂ ਦੇ ਕੋਲ ਜਾ ਕੇ ਪ੍ਰਭੂ ਦਾ ਕੀਰਤਨ ਸੁਣਨਾ ਕਰ, ਪਰ ਇੱਕ ਚੀਜ਼ ਹੈ, ਦੁਨੀਆਂ ਅੰਦਰ ਸਾਰੇ ਹੀ ਪੈਸਿਆਂ ਵਾਲੇ ਨਹੀਂ, ਨਿਰਛਤ ਵੀ ਹੈਗੇ ਨੇ। ਨਿਰਛਤ ਉਹ ਵਿਅਕਤੀ ਹੁੰਦਾ ਜਿਹਨੇ ਸਿਰਫ ਆਪਣੇ ਆਨੰਦ ਲਈ ਕੀਰਤਨ ਕਰਨਾ, ਆਪਣੇ ਆਨੰਦ ਲਈ ਬੰਦਗੀ ਕਰਨੀ ਹੈ। ਜਿਵੇਂ ਨਾਗਪੁਰ ਵੱਲ ਕਿਸੇ ਇਲਾਕੇ ਦੇ ਵਿੱਚ ਛੋਟਾ ਜਿਹਾ ਸ਼ਹਿਰ ਹੈ, ਉੱਥੇ ਕੋਈ ਬਜ਼ੁਰਗ ਬਾਹਲਾ ਵੀ ਨਹੀਂ ਸੀ, 50-55 ਸਾਲ ਦੀ ਉਮਰ ਦਾ ਤੁਰਿਆ ਜਾਂਦਾ, ਕੋਈ ਬਹੁਤ ਭਜਨੀਕ ਪੁਰਸ਼ ਹਜ਼ੂਰ ਸਾਹਿਬ ਨੂੰ ਜਾ ਰਿਹਾ। ਉਹ ਰਾਤ ਕੱਟਣ ਲਈ ਠਹਿਰਿਆ ਅਤੇ ਉਹਨੇ ਉੱਥੇ ਗੁਰੂ ਘਰ 'ਚ ਸਫਾਈ ਕੀਤੀ, ਪ੍ਰਕਾਸ਼ ਕੀਤਾ, ਸੇਵਾ ਕੀਤੀ। ਉਹਦਾ ਬਜ਼ੁਰਗ ਦਾ ਕੋਈ ਪਰਿਵਾਰ ਅੱਗਾ ਪਿੱਛਾ ਕੁਛ ਨਹੀਂ, ਉਹ ਸਾਰੀ ਸੰਗਤ ਨੇ ਉਹਨਾਂ ਨੂੰ ਉੱਥੇ ਹੀ ਰੱਖ ਲਿਆ। ਉਹ ਨਿਰਿਛਤ ਹੈ, ਬੰਦਗੀ ਬਹੁਤ ਜ਼ਿਆਦਾ ਉਹਦੀ। ਉਹ ਸਾਰੀ ਸੰਗਤ ਕਹਿੰਦੀ ਵੀ ਜਦੋਂ ਦੇ ਆਏ ਨੇ ਸਾਡੇ ਸ਼ਹਿਰ ਦਾ ਸੁਧਾਰ ਹੋ ਗਿਆ, ਹੋਰ ਉਹ ਕੁਛ ਮੰਗਦੇ ਹੀ ਨਹੀਂ। ਆਹ ਤਾਂ ਸਤਿਗੁਰੂ ਮਹਾਰਾਜ ਕਹਿੰਦੇ ਨੇ, ਕਦੇ ਕਦੇ ਮੌਕਾ ਕੈਸਾ ਬਣਦਾ, ਕਦੇ ਮੌਕਾ ਕੈਸਾ ਬਣਦਾ, ਤਾਂ ਤੈਨੂੰ ਕਹਿੰਦੇ ਸੁਣ ਕੀਰਤਨ ਸਾਧ ਪਹਿ ਜਾਏ। ਕੀਰਤਨ ਸੁਣਨਾ, ਸਾਧ ਦਾ ਮਤਲਬ ਜਿਹਨੇ ਆਪਾਂ ਸਾਧ ਅੱਖਰ ਆਉਂਦੇ ਹੀ ਆਪਣੇ ਮਨ 'ਚ ਇੱਕ ਚੀਜ਼ ਆਉਂਦੀ ਹੈ, ਜਿਵੇਂ ਕੱਲ੍ਹ ਸੰਤ ਦੀ ਵਿਆਖਿਆ ਹੋਈ ਸੀ, ਅੱਜ ਸਾਧ ਦੀ ਵਿਆਖਿਆ ਕਰ ਦਿੰਦੇ ਹਾਂ। ਸਾਧ ਦਾ ਮਤਲਬ ਹੁੰਦਾ ਭਾਈ ਗੇਰੂ ਰੰਗੇ ਕੱਪੜੇ ਪਾਏ ਹੋਣਗੇ, ਜਾਂ ਕੋਈ ਸਾਧੂ ਹੋਰ ਤਰ੍ਹਾਂ ਦਾ, ਜਟਾਂ ਵਾਲਾ ਸਾਧ ਵੀ ਹੁੰਦਾ, ਚਿਲਮਾਂ ਵਾਲੇ ਸਾਧ ਵੀ ਹੁੰਦੇ ਨੇ। ਇੱਥੇ ਗੁਰਬਾਣੀ ਅੰਦਰ ਉਸ ਸਾਧ ਦੀ ਗੱਲ ਨਹੀਂ ਕੀਤੀ। ਸਾਧ ਜਿਹਨੇ ਆਪਣੇ ਮਨ ਨੂੰ ਅਤੇ ਤਨ ਨੂੰ ਸਾਧਿਆ ਹੈ, ਸਮਦਮ ਸਰਦਾ ਤੀਸਰੇ ਸਮਾਧਾਨ ਉਪਰਾਮ ਛਟੀ ਤਤੀਛਾ ਜਾਮੀਆਂ ਭਿੰਨ ਭਿੰਨ ਜਾਂ ਨਾਮ, ਜਿਹਨੇ ਆਪਣੀ ਜ਼ੁਬਾਨ ਨੂੰ ਸਾਧ ਲਿਆ, ਸਵਾਦਾਂ ਤੋਂ ਮੁਕਤ ਹੋ ਗਿਆ, ਜਿਹਨੇ ਆਪਣੀ ਅੱਖਾਂ ਨੂੰ ਸਾਧ ਲਿਆ, ਦੇਖਣਾ ਹੀ ਬੰਦ ਕਰਤਾ ਬਾਹਰ ਨੂੰ, ਉਹਨੇ ਅੰਦਰ ਨੂੰ ਹੀ ਦੇਖਦਾ, ਆਪਣੇ ਕੰਨਾਂ ਨੂੰ ਸਾਧ ਲਿਆ, ਨਿੰਦਾ ਤੋਂ ਰੋਕ ਲਿਆ, ਸੁਣਦਾ ਹੀ ਨਹੀਂ, ਜਿਹਨੇ ਹੱਥਾਂ ਪੈਰਾਂ ਨੂੰ ਸਾਧ ਲਿਆ, ਜਿਹਨੇ ਆਪਣੇ ਮਨ ਨੂੰ ਸਾਧ ਲਿਆ, ਇਸ ਤਰ੍ਹਾਂ ਸਾਧਨਾ ਕਰਦਾ, ਜੋ ਸਾਧਨਾ ਕਰਕੇ ਉਹ ਆਪਣੇ ਆਪ ਨੂੰ ਬਿਲਕੁਲ ਅੰਤਰੀਵ ਮੁੱਖ ਲੈ ਗਿਆ, ਮਨ ਦੀ ਇਕਾਗਰਤਾ ਹੋ ਗਈ, ਵਿਸ਼ਿਆਂ ਤੋਂ ਮੁਕਤ ਹੋ ਗਿਆ, ਉਹਨੂੰ ਕਹਿੰਦੇ ਸਾਧ। ਹੁਣ ਆਪਾਂ ਨੇ ਸੰਤ ਜਾਂ ਸਾਧ ਦੇਖੇ ਹੀ ਨਹੀਂ, ਪਹਿਲੀ ਗੱਲ ਤਾਂ ਇਹੀ ਹੈ, ਬਹੁਤ ਲੋਕਾਂ ਨੇ ਸੰਤ ਸਾਧ ਅਸਲ ਨਹੀਂ ਦੇਖੇ। ਉਹ ਫਿਰ ਜਿਵੇਂ ਗੁਰੂ ਨਾਨਕ ਦੇਵ ਜੀ ਨੇ ਸ਼ਿਵਨਾਭ ਰਾਜੇ ਕੋਲ ਜਾਣਾ ਸੀ, ਪਹਿਲਾਂ ਹੀ ਰੌਲਾ ਪੈ ਗਿਆ ਸਾਲ ਭਰ, ਵੀ ਸ਼ਿਵਨਾਵ ਰਾਜਾ ਗੁਰੂ ਨਾਨਕ ਨੂੰ ਯਾਦ ਕਰਦਾ ਇੱਥੇ ਆਉਣਗੇ ਮਹਾਰਾਜ। ਜਿਹੜੇ ਪਖੰਡੀ ਸੀਗੇ ਉਹਨਾਂ ਨੇ ਸੋਚਿਆ ਵੀ ਗੁਰੂ ਨਾਨਕ ਨੇ ਤਾਂ ਜ਼ਿਆਦਾ ਆਉਣਾ ਸੋ ਆਉਣਾ, ਚਲੋ ਪਹਿਲਾਂ ਆਪਣੀ ਠੱਗੀ ਮਾਰ ਲਈ ਰਾਜੇ ਨਾਲ, ਕਿਸੇ ਨੇ ਕਹੇ ਜੇ ਕੱਪੜੇ ਪਾਏ, ਕੋਈ ਚਿੱਟੇ ਪਾਉਂਦਾ, ਕੋਈ ਪੀਲੇ ਪਾਉਂਦਾ, ਕੋਈ ਰਾਜੇ ਕੋਲ, ਹਾਂਜੀ ਤੁਸੀਂ ਬਾਬਾ ਜੀ ਅਸੀਂ ਗੁਰੂ ਨਾਨਕ ਦੇਵ ਜੀ ਹਾਂ। ਰਾਜੇ ਪੈਰੀ ਪੈ ਜਾਂਦਾ, ਉਹ ਸੋਨਾ ਦਿੰਦਾ, ਚਾਂਦੀ ਦਿੰਦਾ, ਹੁਣ ਉਹ ਭੱਜ ਲੈਂਦੇ ਨੇ ਰਾਤ ਨੂੰ, ਫਿਰ ਕੋਈ ਹੋਰ ਆ ਜਾਂਦਾ। ਹੁਣ ਗੁਰੂ ਨਾਨਕ ਦੇਵ ਜੀ ਦੇ ਆਉਣ ਤੋਂ ਪਹਿਲਾਂ 100 ਕੁ ਸਾਧੂ ਨਕਲੀ ਆ ਗਿਆ ਉੱਥੇ, ਰਾਜੇ ਦਾ ਦਿਲ ਟੁੱਟ ਗਿਆ। ਅਤੇ ਜਿਹੜਾ ਆਉਂਦਾ ਉਹੀ ਕਹਿੰਦਾ ਮੈਂ ਗੁਰੂ ਨਾਨਕ। ਇਸੇ ਤਰ੍ਹਾਂ ਹੀ ਨਕਲੀ ਅਤੇ ਅਸਲੀ ਸੰਸਾਰ ਵਿੱਚ ਸ਼ੁਰੂ ਤੋਂ ਹੁੰਦੇ ਹੀ ਆਏ ਨੇ। ਨੌਵੇਂ ਪਾਤਸ਼ਾਹ ਵੇਲੇ ਨਹੀਂ ਲੱਗੀਆਂ 22 ਮੰਜੀਆਂ ਗੱਦੀਆਂ ਲਾਈਆਂ ਜਿਹੜੀਆਂ ਸਾਧੂ ਨਕਲੀ ਗੁਰੂ ਬਣ ਕੇ ਬੈਠੇ, ਇਹਦੀ ਘਬਰਾਉਣ ਦੀ ਕਿਹੜੀ ਲੋੜ ਆ। ਨਕਲੀ ਤਾਂ ਹਮੇਸ਼ਾ ਨਕਲੀ ਨਾਲ ਹੀ ਤੁਰਿਆ ਆਉਂਦਾ, ਕਿਉਂਕਿ ਅਸਲ ਪਰਮਾਤਮਾ ਹੈ ਨਕਲੀ ਮਾਇਆ, ਇਹ ਨਹੀਂ ਬਰਾਬਰ ਬਰਾਬਰ ਤੁਰੇ ਆਉਂਦੇ। ਮਾਇਆ ਕਹਿੰਦੀ ਮੇਰੇ ਹੀ ਪੈਰ ਪੂਜੋ, ਮੈਂ ਹੀ ਵੱਡੀ ਹਾਂ, ਦੁਨੀਆਂ ਨੂੰ ਐਸੇ ਗੇੜੇ ਪਾਇਆ ਹੋਇਆ ਆਪਣੇ ਚੁੰਗਲ 'ਚੋਂ ਬਾਹਰ ਨਹੀਂ ਹੋਣ ਦਿੰਦੀ, ਸਪਣੀ ਵਾਂਗੂ ਬੈਠੀ ਦੁਆਲੇ। ਇਸੇ ਪ੍ਰਕਾਰ ਨਕਲੀ ਸਾਧੂ ਜਿਹੜੇ ਨੇ ਉਹ ਤਾਂ ਭੱਜੇ ਫਿਰਦੇ ਨੇ, ਜਿਹੜੇ ਅਸਲ ਨੇ ਉਹ ਲੁਕਦੇ ਫਿਰਦੇ ਨੇ ਦੁਨੀਆਂ ਤੋਂ, ਕਹਿੰਦੇ ਛੱਡੋ ਪਰੇ ਕੀ ਮਿਲਣਾ ਕਿਸੇ ਨੂੰ, ਐਵੇਂ ਟਾਈਮ ਖਰਾਬ ਕਰਨਗੇ ਮੇਰਾ। ਸੋ ਮਹਾਰਾਜ ਕਹਿੰਦੇ ਨੇ ਤੁਸੀਂ ਕੋਸ਼ਿਸ਼ ਕਰੋ ਕਿ ਜੇ ਇੱਕ ਮਹਾਤਮਾ ਮਿਲ ਜਾਏ ਸਾਧਨਾ ਵਾਲਾ, ਜਿਹਦੀ ਅਵਸਥਾ ਸੰਤ ਰੂਪ ਹੋਵੇ ਅਤੇ ਸਾਧਨਾ ਕੀਤੀ ਹੋਵੇ ਜਿਹਨੇ, ਉੱਥੇ ਜਾ ਕੇ ਸੁਣ ਕੀਰਤਨ ਸਾਧ ਪੈ ਜਾਏ। ਜਿਵੇਂ ਪਹਿਲਾਂ ਵੀ ਸੁਣਾਇਆ ਸੀ ਇੱਕ ਦਿਨ, ਅਕਬਰ ਨੇ ਜਿਵੇਂ ਕਿਹਾ ਸੀ ਤਾਨਸੈਨ ਨੂੰ ਕਿ ਤੇਰਾ ਗੁਰੂ ਦਿਖਾ ਤਾ ਕਿਹੜਾ, ਇੰਨਾ ਵਧੀਆ ਤੂੰ ਰਾਗ ਵਿਦਿਆ, ਬਹੁਤ ਮਾਹਰ ਸੀ ਤਾਨਸੈਨ। ਜਦੋਂ ਉਹਦੇ ਗੁਰੂ ਨੂੰ ਮਿਲਾਇਆ, ਤਾਨਸੈਨ ਨੇ ਆਪਣੇ ਗੁਰੂ ਨੂੰ ਮਿਲਾਇਆ, ਉਹ ਕਹਿੰਦਾ ਉਹ ਮਿਲਦਾ ਨਹੀਂ ਕਿਸੇ ਨੂੰ, ਕਹਿੰਦੇ ਪਰ ਉਹਦਾ ਮੈਂ ਕੀਰਤਨ ਸੁਣਨਾ। ਕਹਿੰਦੇ ਹਾਂ ਕੀਰਤਨ ਸੁਣੋ ਬੈਠ ਕੇ। ਕਹਿੰਦੇ ਉਹ ਕਿਵੇਂ? ਕਹਿੰਦੇ ਉਹ ਗੰਗਾ ਦੇ ਕਿਨਾਰੇ ਕੁਟੀਆ 'ਚ ਰਹਿੰਦਾ, ਜਮੁਨਾ ਦੇ ਕਿਨਾਰੇ, ਬਸ ਉਹ ਮਿਲਦਾ ਨਹੀਂ ਕਿਸੇ ਨੂੰ। ਰਾਤ ਨੂੰ ਉਹ ਉੱਠਦਾ 2 ਵਜੇ 2:30 ਵਜੇ ਉੱਠ ਕੇ ਇਸ਼ਨਾਨ ਕਰਕੇ ਉਹ 3 ਵਜੇ ਆਪਣਾ ਨਿਰਇੱਛਿਤ ਕੀਰਤਨ ਕਰਦਾ ਸਿਰਫ ਪਰਮਾਤਮਾ ਨੂੰ ਸੁਣਾਉਣ ਲਈ। ਜਦੋਂ ਉਹਦੀ ਕੁਟੀਆ ਦੇ ਪਿਛਲੇ ਪਾਸੇ ਲੁੱਕ ਕੇ ਬੈਠ ਗਏ ਅਕਬਰ ਅਤੇ ਤਾਨਸੈਨ ਭੇਸ ਬਦਲ ਕੇ, ਜਦੋਂ ਉਹਨੇ ਅਲਾਪ ਛੇੜਿਆ ਸਵੇਰੇ ਸਵੇਰੇ, ਉਹ ਰਾਮ ਨਾਮ ਦੇ ਗੁਣ ਗਾਉਣ ਲੱਗਿਆ, ਭਜਨ ਬੰਦਗੀ ਕਰਨ ਲੱਗਿਆ, ਅਕਬਰ ਦੀ ਵੀ ਸਮਾਧੀ ਲੱਗ ਗਈ, ਪਤਾ ਨਹੀਂ ਲੱਗਿਆ ਕਿੱਥੇ ਬੈਠੇ ਹਾਂ। ਜਦ ਕਾਂ ਚਿੜੀਆਂ ਜੇ ਬੋਲਣ ਲੱਗੇ, ਤਾਨਸੈਨ ਨੇ ਹਿਲਾਇਆ, ਮਹਾਰਾਜ ਉੱਠੋ ਉੱਠੋ, ਦਿਨ ਚੜਿਆ, ਲੋਕ ਦੇਖ ਲੈਣਗੇ। ਘੋੜੇ ਪਰ ਚੜ੍ਹ ਕੇ ਮਹਿਲਾਂ 'ਚ ਆ ਗਏ, ਕੱਪੜੇ ਬਦਲ ਲਏ। ਅਕਬਰ ਕਹਿਣ ਲੱਗਿਆ, ਤਾਨਸੈਨ ਤੂੰ ਤਾਂ ਕੁਛ ਵੀ ਨਹੀਂ ਹੈਗਾ, ਤੇਰਾ ਤਾਂ ਮੈਂ ਰਾਗ ਵਿਦਿਆ ਇੰਨੀ ਸੁਣੀ ਹੈ ਅੱਜ ਤੱਕ, ਬਹੁਤ ਖੁਸ਼ ਹਾਂ ਮੈਂ, ਪਰ ਤੇਰੇ ਗੁਰੂ ਦੀ ਜਿਹੜਾ ਆਵਾਜ਼ ਵਿੱਚ ਰਸ ਹੈ, ਮੇਰੀ ਤਾਂ ਸਮਾਧੀ ਲੱਗ ਗਈ ਸੀ ਉੱਥੇ, ਮੈਂ ਤਾਂ ਆਟੀ ਸਾਟੀ ਭੁੱਲ ਗਈ, ਦੁਨੀਆ ਹੀ ਭੁੱਲ ਗਈ, ਤੇਰੇ ਗੁਰੂ ਦੇ ਰਸ ਬੜਾ ਜਮਾਨ ਵਿੱਚ, ਇਕਾਗਰਤਾ ਬਹੁਤ ਹੈ, ਬਹੁਤ ਟਿਕਾਅ ਹੈ, ਕੋਈ ਮਨ ਨੂੰ ਬਹੁਤ ਸਕੂਨ ਮਿਲਿਆ ਸੁਣ ਕੇ, ਤੇਰਾ ਸੁਣ ਕੇ ਸਕੂਨ ਨਹੀਂ ਮਿਲਦਾ, ਸੱਚ ਦੱਸ ਕੀ ਕਾਰਨ ਹੈ। ਉਹ ਕਹਿਣ ਲੱਗਿਆ, ਬਾਦਸ਼ਾਹ ਸਲਾਮ ਤੁਸੀਂ ਫਿਰ ਗੁੱਸਾ ਨਾ ਹੁਣ ਕਰਿਓ, ਸੱਚਾਈ ਮੈਂ ਦੱਸ ਦਿੰਦਾ। ਕਹਿੰਦੇ ਮੈਂ ਜਦੋਂ ਰਾਗ ਵਿੱਦਿਆ ਗਾਇਨ ਕਰਦਾ, ਕਦੇ ਪ੍ਰਭਾਤੀ ਰਾਗ, ਕਦੇ ਸ੍ਰੀ ਰਾਗ, ਕਦੇ ਤੁਸੀਂ ਕਹਿੰਦੇ ਹੋ ਮਾਝ ਗਾ, ਕਦੇ ਜੈ ਜੈ ਮੰਤੀ ਗਾ, ਕਦੇ ਉਹ ਰਾਗ ਗਾ, ਕਹਿੰਦੇ ਮੈਨੂੰ ਇਹ ਹੁੰਦਾ ਬਾਦਸ਼ਾਹ ਨੂੰ ਮੈਂ ਰਾਗ ਗਾ ਕੇ ਸੁਣਾਉਂ, ਫਿਰ ਖੁਸ਼ ਹੋ ਕੇ ਮੈਨੂੰ ਆਪਣੇ ਗਲੇ ਦਾ ਹਾਰ ਲਾ ਕੇ ਦਊ ਸੋਨੇ ਦਾ, ਕਦੇ ਆਪਣੀ ਅੰਗੂਠੀ ਦਊ, ਕਦੇ ਮੇਰੇ ਨਾਂ 2 ਪਿੰਡ ਲਵਾ ਦਊ, ਕਦੇ ਮੈਨੂੰ ਇਹ ਪੈਸੇ ਦਊ। ਮੇਰੀ ਤਾਂ ਇੱਥੋਂ ਤੱਕ ਇੱਛਾ ਹੈ ਵੀ ਬਾਦਸ਼ਾਹ ਨੂੰ ਖੁਸ਼ ਕਰਕੇ ਇਹਦੀ ਜੇਬ 'ਚੋਂ ਪੈਸੇ ਕਢਾਵਾਂ। ਜਿਹੜਾ ਮੇਰਾ ਗੁਰੂ ਗਾਉਂਦਾ ਹੈ ਉਹ ਗਾਉਂਦਾ ਪਰਮਾਤਮਾ ਵਾਸਤੇ, ਉਹ ਪੈਸੇ ਲਈ ਨਹੀਂ ਗਾਉਂਦਾ, ਉਹ ਤਾਂ ਬੰਦਗੀ ਕਰਦਾ, ਸਿਮਰਨ ਕੀਰਤਨ, ਉਹਦਾ ਕੀਰਤਨ ਹੀ ਸਿਮਰਨ ਹੈ, ਬਸ ਕੀਰਤਨ ਨਾਲ ਪਰਮਾਤਮਾ ਨੂੰ ਪ੍ਰਸੰਨ ਕਰਦਾ। ਉਹਨੂੰ ਨਹੀਂ ਮਤਲਬ ਕੋਈ ਸੁਣੇ ਨਾ ਸੁਣੇ, ਉਹ ਕਹਿੰਦਾ ਮੈਂ ਅਤੇ ਮੇਰਾ ਪਰਮਾਤਮਾ, ਬਸ ਦੋਵੇਂ ਜਾਣੇ ਹੋਈਏ, ਉਹ ਆਪਣੇ ਪਰਮਾਤਮਾ ਨੂੰ ਹੀ ਸੁਣਾਉਂਦਾ। ਇਸ ਕਰਕੇ ਉਹਦੀ ਜ਼ਬਾਨ ਵਿੱਚ ਰਸ ਹੈ, ਇਕਾਗਰਤਾ ਹੈ, ਟਿਕਾਓ ਹੈ, ਸ਼ਾਂਤੀ ਹੈ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਸੁਣ ਕੀਰਤਨ ਸਾਧ ਪਹਿ ਜਾਏ। ਜਿਹਨੇ ਸਾਧਨਾ ਕੀਤੀ ਹੋਈ ਹੈ ਉਹਦੇ ਕੋਲ ਜਾ ਕੇ ਸੁਣੋ, ਤੇਰਾ ਮਨ ਟਿਕਾ ਸਕਦਾ, ਕਿਉਂਕਿ ਉਹਨੇ ਮਨ ਸਾਧਿਆ ਹੋਇਆ। ਜਿਹਨੇ ਆਪਣਾ ਮਨ ਹੀ ਨਹੀਂ ਸਾਧਿਆ, ਜਿਹਦਾ ਪੈਸੇ 'ਚ ਧਿਆਨ ਹੈ, ਉਹ ਤੇਰੇ ਮਨ ਨੂੰ ਟਿਕਾ ਨਹੀਂ ਸਕਦਾ। ਮੌਕੇ ਦੀ ਮੌਕੇ ਤਾਂ ਠੀਕ ਹੈ, ਕਹੇਗਾ ਬੜਾ ਸੋਹਣਾ, ਪਰ ਇੱਕ ਚੀਜ਼ ਉਹ 'ਚ ਵੱਖਰੀ ਹੈ, ਪ੍ਰੇਮਾ ਭਗਤੀ ਭਾਵ ਭਗਤੀ ਨਹੀਂ ਦੇ ਸਕਦਾ। ਜੇ ਕੀਰਤਨ ਸੁਣੇਗਾ ਜਾ ਕੇ ਗੁਰਮੁਖਾਂ ਕੋਲ ਚੰਗੇ ਜੀਵਨ ਵਾਲਿਆਂ ਤੋਂ, ਜਨਮ ਮਰਨ ਕੀ ਤ੍ਰਾਸ ਮਿਟਾਏ, ਕੀਰਤਨ ਸੁਣ ਕੇ ਜਨਮ ਮਰਨ ਦੀ ਜਿਹੜੀ ਖੌਫਤ ਆਈ ਆ ਮਿਟਾਉਣਾ ਕਰ, ਜਨਮ ਮਰਨ ਦਾ ਡਰ ਮਿਟਾ ਦੇ। ਜਿਵੇਂ ਮਹਾਂਪੁਰਖਾਂ ਦੇ ਕੋਲ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਕੋਲ ਇੱਕ ਬੜਾ ਵਿਦਵਾਨ ਪੁਰਸ਼ ਆਉਂਦਾ, ਉਹ ਕੀਰਤਨ ਬੜਾ ਸੋਹਣਾ ਕਰਦਾ। ਜਦੋਂ ਉਹਨੇ ਕੀਰਤਨ ਕਰਨਾ ਜੁੜ ਕੇ ਤਾਂ ਮਹਾਂਪੁਰਖਾਂ ਨੇ ਸਿੰਘਾਂ ਨੂੰ ਕਹਿਣਾ, ਅੱਜ ਕਥਾ ਨਹੀਂ ਕਰਨੀ, ਆਪਾਂ ਇਹਨੂੰ ਜੁੜਿਆ ਰਹਿਣ ਦਿਉ, ਅੱਜ ਆਪਾਂ ਕੀਰਤਨ ਹੀ ਸੁਣਦੇ ਹਾਂ ਸਿੰਘ ਤੋਂ। ਮਹਾਂਪੁਰਖਾਂ ਨੇ ਸਾਹਮਣੇ ਜਾਣਾ ਹੀ ਨਾ, ਪਿਛਲੇ ਪਾਸੇ ਰਾਗੀਆਂ ਦੇ ਮਗਰ ਬੈਠੇ ਰਹਿਣਾ, ਆ ਕੇ 8 ਵਜੇ ਤੋਂ ਲੈ ਕੇ ਜਿਵੇਂ ਸਵੇਰੇ 10 ਵਜੇ ਤੱਕ, 8 ਤੋਂ 9 ਕੀਰਤਨ, 9 ਤੋਂ 10 ਕਥਾ ਮੰਨ ਲਓ ਜੇ ਹੁੰਦੀ ਹੈ, ਤਾਂ ਮਹਾਂਪੁਰਖਾਂ ਨੇ 10 ਵਜੇ ਤੱਕ ਉੱਥੋਂ ਕੀਰਤਨ ਹੀ ਸੁਣੀ ਜਾਣਾ। ਕਹਿੰਦੇ ਭਾਈ ਕੀਰਤਨ ਬਹੁਤ ਹੀ ਜੁੜ ਕੇ ਕਰਦਾ, ਬੜਾ ਆਨੰਦ ਆਉਂਦਾ ਮੈਨੂੰ। ਅੱਜ ਕਥਾ ਸਿੰਘੋ ਰਹਿਣ ਦਿਓ ਭਾਈ, ਅੱਜ ਕੀਰਤਨ ਹੀ ਸੁਣਦੇ ਹਾਂ। ਇਸ ਤਰ੍ਹਾਂ ਜੇ ਕੋਈ ਕੀਰਤਨ ਕਰਨ ਵਾਲਾ ਹੋਵੇ ਨਾ ਜੁੜ ਕੇ, ਬਸ ਉਹਦਾ ਕੀਰਤਨ ਸੁਣ ਕੇ ਹੀ ਬੰਦਾ ਤਰ ਜਾਂਦਾ, ਕਿਉਂਕਿ ਉਹਦਾ ਪ੍ਰਭਾਵ ਹੀ ਮਨ ਸਾਡੇ 'ਤੇ ਇੰਨਾ ਪੈ ਜਾਂਦਾ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਕਿ ਸਾਧਨਾ ਕਰਨ ਵਾਲੇ ਗੁਰਮੁਖ ਕੋਲੋਂ ਕੀਰਤਨ ਸੁਣੀਏ ਅਲੱਗ। ਸੋ ਜਿਵੇਂ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਕੀਰਤਨ ਕਰਦੇ ਸੀ ਜੁੜ ਕੇ, ਉਹਨਾਂ ਨੂੰ ਕੋਈ ਤਮੰਨਾ ਨਹੀਂ ਸੀ ਸੰਸਾਰ ਦੀ, ਉਹ ਕੀਰਤਨ ਕਰਦੇ ਸੀਗੇ ਪਰਮੇਸ਼ਰ ਨੂੰ ਸੁਣਾਉਣ ਲਈ, ਗੁਰੂ ਗ੍ਰੰਥ ਸਾਹਿਬ ਵਾਸਤੇ ਸੰਗਤ ਨੂੰ ਸੁਣਾਉਣ ਲਈ। ਇਸ ਤਰ੍ਹਾਂ ਉਹਨਾਂ ਦੇ ਵਿੱਚ ਬਹੁਤ ਸਾਰੇ ਪ੍ਰੇਮੀ ਐਸੇ ਨੇ ਜਿਹੜੇ, ਜਿਨ੍ਹਾਂ ਨੂੰ ਇਹ ਨਹੀਂ ਪਤਾ ਹੁੰਦਾ ਹੁਣ ਮੈਂ ਕਿੱਥੇ ਬੈਠਾਂ। ਜਦੋਂ ਜੁੜ ਕੇ ਕੀਰਤਨ ਕਰਦੇ ਨੇ, ਕੋਈ ਰੂਹਾਂ ਸੀ ਪਹਿਲਾਂ ਜਿਨ੍ਹਾਂ ਤੋਂ ਅਸੀਂ ਕੀਰਤਨ ਸੁਣਦੇ ਰਹੇ, ਬਾਅਦ ਵਿੱਚ ਕਈ ਗੱਲਾਂ ਹੋ ਜਾਂਦੀਆਂ, ਪਰ ਜਦੋਂ ਕੀਰਤਨ ਨਾ ਕਰਨਾ ਬਸ ਸਮਾਧੀਆਂ ਲਵਾ ਦੇਣੀਆਂ, ਪਤਾ ਹੀ ਨਹੀਂ ਵੀ ਦੁਨੀਆਂ 'ਚ ਬੈਠੇ ਕਿੱਥੇ ਹੈ, ਇੰਨੀ ਜੁੜ ਕੇ ਕੀਰਤਨ ਕਰਦੇ ਸੀ। ਹੁਣ ਵੀ ਬਹੁਤ ਪ੍ਰੇਮੀ ਐਸਾ ਐਸਾ ਕੀਰਤਨ ਕਰਦੇ ਨੇ, ਆਸਟ੍ਰੇਲੀਆ ਤੋਂ ਭਾਈ ਅਮੋਲਕ ਸਿਉਣੀ ਨੇ ਜਾਂ ਕੀਰਤਨ ਕਰਦੇ ਨੇ, ਹੋਰ ਵੀ ਬਹੁਤ ਉਹਨਾਂ ਵਿੱਚ ਸਿੰਘ ਕੀਰਤਨ ਕਰਦੇ ਨੇ, ਇਹ ਕੀਰਤਨ ਕਰਦੇ ਨੇ ਇੰਨੇ ਪ੍ਰਮਾਣ ਅਤੇ ਇੰਨੀਆਂ ਬਹੁਤ ਸੁੰਦਰ ਕੀਰਤਨ ਕਰਨਾ ਸਾਧਨਾ ਜੀਵਨ ਵਾਲੇ ਸਿੰਘ ਨੇ, ਵਿਵੇਕੀ ਸਿੰਘ ਨੇ। ਇਸ ਤਰ੍ਹਾਂ ਸਤਿਗੁਰੂ ਦੀ ਕੀਰਤਨ ਜੇ ਜੁੜ ਕੇ ਕਰੀਏ ਤਾਂ ਬਖਸ਼ਿਸ਼ ਬਹੁਤ ਹੁੰਦੀ। ਕੀਰਤਨ ਕਥਾ ਤੋਂ ਫਿਰ ਉੱਪਰਲੀ ਸਟੇਜ ਹੈ ਜਾ ਕੇ ਅਸਲ ਵਿੱਚ। ਕਥਾ ਵਿੱਚ ਤਾਂ ਮਾਂ ਵਾਂਗੂ ਸਾਰਾ ਕੁਝ ਸਿਖਾਇਆ ਜਾਂਦਾ, ਬੈਠਣਾ ਉੱਠਣਾ ਬੋਲਣਾ, ਅਰਥ ਸੰਥਿਆ ਲਾਵਾਂ ਦਲਾਵਾਂ ਔਂਕੜ ਦਲੈਂਕੜ ਸਾਰੇ ਸਿਖਾਏ ਜਾਂਦੇ ਨੇ, ਅਰਥ ਸਿੱਖਦੇ ਨੇ। ਕੀਰਤਨ ਦੇ ਵਿੱਚ ਫਿਰ ਕੁਝ ਵੀ ਨਹੀਂ, ਸਿਰਫ ਸ਼ਬਦ ਹੈ ਬਸ, ਇੱਕ ਸ਼ਬਦ ਹੈ ਇੱਕ ਸੁਰਤ ਹੈ, ਅਤੇ ਸ਼ਬਦ ਅਤੇ ਸੁਰਤ ਦੇ ਮਿਲਾਪ ਨਾਲ ਜਦੋਂ ਕੀਰਤਨ ਦਾ ਲਾਭ ਸ਼ੁਰੂ ਹੁੰਦਾ, ਸੁਰਤੀ ਭਗਵਾਨ ਪਰਮੇਸ਼ਰ 'ਚ ਐਸੀ ਜੁੜਦੀ ਹੈ ਕਿ ਬੰਦਾ, ਜਿਵੇਂ ਭਾਈ ਸਾਹਿਬ ਨੇ 48 ਘੰਟੇ ਕੀਰਤਨ ਕੀਤਾ ਲਗਾਤਾਰ, ਦੂਜੀ ਵਾਰੀ 70 ਘੰਟੇ ਕੀਰਤਨ ਕੀਤਾ, ਇਹ ਦੁਨੀਆਂ ਦਾ ਰਿਕਾਰਡ ਹੈ ਵਰਲਡ ਦਾ, 70 ਘੰਟੇ ਕੀਰਤਨ ਨਹੀਂ ਕੋਈ ਬੰਦਾ ਕਰ ਸਕਦਾ 48 ਘੰਟੇ, ਉਹ ਕਿਉਂਕਿ ਜੁੜ ਗਏ ਨੇ। ਜਦੋਂ ਜੁੜੇ ਨੇ ਤਾਂ ਉਹਨਾਂ ਨੇ ਬਹੁਤ ਕੀਰਤਨ ਕੀਤਾ ਸੁੰਦਰ, ਜੁੜ ਕੇ ਕੀਰਤਨ ਕਰਨਾ, ਇਹੋ ਜਿਹੇ ਰੂਹਾਂ ਬੈਠੀਆਂ ਜੇ ਕੀਰਤਨ ਕਰਨ 5-5, 6-6 ਘੰਟੇ ਤੱਕ ਤਾਂ ਉਹ ਉੱਠਣੇ ਨਹੀਂ ਦਿੰਦੇ, ਨਾ ਆਪ ਉੱਠਦੇ ਨੇ ਨਾ ਦੂਜੇ ਨੂੰ। ਜੇ ਉਹ ਇਕੱਲੇ 'ਚ ਹੁਣ ਤਾਂ ਸਾਰੀ ਰਹਿਣ ਸਬਾਈ ਇਕੱਲੇ ਹੀ ਕਰ ਸਕਦੇ ਨੇ, ਸਾਰੀ ਸਾਰੀ ਰਾਤ ਹੀ ਸੰਗਤ ਜੁੜੀ ਰਹੇ। ਇਸ ਤਰ੍ਹਾਂ ਹੁੰਦਾ ਕਿ ਸਾਧ ਪੈ ਜਾਏ, ਸਾਧਨਾ ਕਰਨ ਵਾਲੇ ਅਭਿਆਸੀਆਂ ਤੋਂ ਕੀਰਤਨ ਸੁਣੋ, ਕਿਉਂਕਿ ਉਹਨਾਂ ਦੀ ਤਮੰਨਾ ਨਹੀਂ ਹੈ ਸੰਸਾਰੀ ਕੋਈ ਵੀ। ਚਰਨ ਕਮਲ ਠਾਕੁਰ ਉਰਤਾਰ, ਦੁਰਲੱਭ ਦੇਹੇ ਨਾਨਕ ਨਿਸਤਾਰ। ਠਾਕੁਰ ਪਰਮੇਸ਼ਰ ਜੀ ਦੇ ਚਰਨਾਂ ਕਮਲਾਂ ਦਾ ਧਿਆਨ ਹਿਰਦੇ 'ਚ ਧਾਰਨਾ ਕਰ, ਧਿਆਨ ਚਰਨਾਂ ਦਾ, ਕਿਵੇਂ ਵਾਹਿਗੁਰੂ ਇਹ ਚਰਨ ਬਣਾ ਲੈ, ਵਾਹਿਗੁਰੂ ਚਿੱਤ ਚਰਨ ਨਾਮ, ਚਿੱਤ ਵਿੱਚ ਜਿਹੜੇ ਚਰਨ ਵਸਾਉਣੇ ਨੇ ਨਾਮ ਰੂਪ ਚਰਨ ਵਸਾ ਲੈਣੇ ਆਪਣੇ, ਫਿਰ ਤੇਰੀ ਜਿਹੜੀ ਦੁਰਲੱਭ ਦੇਹ ਮਿਲੀ ਆ, ਮਸਾਂ ਹੀ ਲੱਭਦੀ ਜਿਹੜੀ ਦੇਹੀ, ਫਿਰ ਮਨੁੱਖਾ ਦੇਹੀ ਦਾ ਨਿਸਤਾਰ ਹੋ ਜਾਂਦਾ, ਕਲਿਆਣ ਹੋ ਜਾਂਦਾ।